ਵਿਆਹਾਂ ਸ਼ਾਦੀਆਂ ਨੂੰ ਅਸੀਂ ਬੜੇ ਚਾਵਾਂ ਤੇ ਰੀਝਾਂ ਨਾਲ ਮਨਾਉਂਦੇ ਹਾਂ, ਅਤੇ ਕਿਉਂ ਨਹੀਂ। ਇਸ ਦਿਨ ਦੋ ਜੀਆਂ ਦਾ ਮੇਲ ਹੁੰਦਾ ਹੈ, ਉਨ੍ਹਾਂ ਦੇ ਨਵੇਂ ਜੀਵਨ ਦੀ ਸ਼ੁਰੂਆਤ, ਅਤੇ ਹਰ ਕੋਈ ਅਸੀਸ ਦਿੰਦਾ ਹੈ ਕਿ ਨਵੀਂ ਜੋੜੀ ਦਾ ਹਸਤਾ ਵਸਦਾ ਘਰ ਹੋਵੇ, ਆਪਸ ਵਿਚ ਪਰਸਪਰ ਪਿਆਰ ਹੋਵੇ, ਅਤੇ ਉਹ ਸਵਰਗ ਦੀਆਂ ਖੁਸ਼ੀਆਂ ਇੱਥੇ ਹੀ ਮਾਨਣ। ਪਰ ਅੱਜਕਲ ਅਸੀਂ ਬਾਰ ਬਾਰ ਸੁਣ ਰਹੇ ਹਾਂ ਕਿ ਵਿਆਹ ਦੇ ਬਾਅਦ ਦੀ ਕਹਾਣੀ ਕੁਝ ਹੋਰ ਹੀ ਹੈ। ਪਰਿਵਾਰ ਆਬਾਦ ਨਹੀਂ, ਬਰਬਾਦ ਹੋ ਰਹੇ ਹਨ। ਘੋੜੀ ਤੇ ਮਾਈਏ ਦੀ ਗੂੰਜ ਹਾਲਾਂ ਮੁਕਦੀ ਵੀ ਨਹੀਂ ਕਿ ਵਹਿਣ ਸ਼ੁਰੂ ਹੋ ਜਾਂਦੇ ਹਨ। ਘਰਾਂ ਦੀਆਂ ਕੰਧਾਂ ਸਿਸਕੀਆਂ ਤੇ ਹੰਝੂਆਂ ਨਾਲ ਸਿਲ ਚੁੱਕੀਆਂ ਹਨ। ਕੀ ਗੱਲ ਹੈ ਕਿ ਘਰ ਘਰ ਨਹੀਂ ਬਲਕਿ ਜੰਗ ਦੇ ਮੈਦਾਨ ਬਣ ਰਹੇ ਹਨ, ਅਤੇ ਕਈ ਵਾਰ ਸ਼ਮਸ਼ਾਨ ਵੀ ਬਣ ਰਹੇ ਹਨ। ਇਸ ਸਭ ਦਾ ਪ੍ਰਮੁੱਖ ਕਾਰਨ ਹੈ ਘਰੇਲੂ ਹਿੰਸਾ, ਫੈਮਿਲੀ ਵਾਇਲੈਂਸ, ਅਤੇ ਦੁਰਭਾਗ ਨਾਲ ਇੱਥੇ ਆਸਟ੍ਰੇਲੀਆ ਵਿਚ ਵਸੇ ਭਾਰਤੀ ਭਾਈਚਾਰੇ ਵਿਚ ਕਈ ਪਰਿਵਾਰ ਇਹੀ ਨਰਕ ਭੋਗ ਰਹੇ ਹਨ। ਆਓ ਸੁਣੀਏ ਕੁਝ ਪੀੜਤਾਂ ਦੀ ਆਪ ਬੀਤੀ ਉਹਨਾਂ ਦੀ ਹੀ ਜ਼ੁਬਾਨੀ।
ਆਈ ਥਿੰਕ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਸੀਗੀ ਉਹ ਮਨੀ ਦੀ ਡਿਮਾਂਡ ਸੀ। ਮੇਰੇ ਘਰਦਿਆਂ ਨੂੰ ਵਾਰੀ ਵਾਰੀ ਪੈਸਿਆਂ ਵਾਸਤੇ, ਕਦੇ ਸੋਨੇ ਵਾਸਤੇ, ਇਨਫੈਕਟ ਜਿਹੜਾ ਕੱਪੜਾ ਜੇ ਮੈਂ ਪਾਉਣਾ ਵੀ ਆ ਉਹਦੇ ਪੈਸੇ ਵੀ ਮੇਰੇ ਘਰਦਿਆਂ ਤੋਂ ਮੰਗਵਾਏ ਜਾਂਦੇ ਸੀਗੇ। ਮੇਰੇ ਘਰਦਿਆਂ ਨੇ $20,000 ਕਰਕੇ ਬਹੁਤ ਵਾਰੀ ਭੇਜੇ ਸੀਗੇ, ਬਹੁਤ ਵਾਰੀ। ਔਰ ਇੱਥੇ $20,000 ਕਹਿਣਾ ਬਹੁਤ ਸੌਖਾ, ਪਰ ਜਦੋਂ ਆਪਾਂ ਉਹਨੂੰ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰਦੇ ਹਾਂ ਤਾਂ ਉਹ ਵੱਡੀ ਅਮਾਊਂਟ ਹੋ ਜਾਂਦੀ ਹੈ।
ਫਿਜ਼ੀਕਲੀ ਬਹੁਤ ਅਬਿਊਸ ਕੀਤਾ ਗਿਆ, ਇਮੋਸ਼ਨਲੀ, ਸਾਈਕੋਲੋਜੀਕਲੀ ਕੰਟਰੋਲ ਕੀਤਾ ਗਿਆ, ਫਾਈਨੈਂਸ਼ਲੀ ਪੈਸੇ ਬਹੁਤ ਥੋੜ੍ਹੇ ਦਿੰਦੇ ਸੀਗੇ। ਕਈ ਰਾਤਾਂ ਮੈਂ ਇਹ ਕੱਟੀਆਂ ਨੇ ਜਿਹਦੇ ਵਿੱਚ ਮੈਨੂੰ ਇਹ ਡਰ ਹੁੰਦਾ ਸੀ ਵੀ ਸ਼ਾਇਦ ਮੈਨੂੰ ਰਾਤ ਨੂੰ ਪਈ ਨੂੰ ਉੱਤੇ ਕੋਈ ਸਰਾਣਾ ਦੇ ਕੇ ਮੇਰਾ ਸਾਹ ਘੁੱਟ ਦੇਗਾ। ਬਹੁਤ ਜ਼ਿਆਦਾ ਸ਼ਰਾਬ ਪੀਣੀ, ਜੇ ਕਹਿਣਾ ਰੁਕ ਜਾਓ ਨਹੀਂ ਰੁਕਣਾ, ਸ਼ਰਾਬ ਇੰਨੀ ਪੀਣੀ ਕਿ ਵਿਸਕੀ ਦੀ ਅੱਧੀ ਬੋਤਲ ਤੋਂ ਜ਼ਿਆਦਾ ਪੀ ਲੈਂਦੇ ਸੀ। ਫਿਰ ਉਹ ਬਸ ਬੈਠੇ ਰਹਿਣਾ ਜਾਂ ਗਾਲਾਂ ਕੱਢਣੀਆਂ, ਮੇਰੇ ਮਾਂ ਪਿਓ ਨੂੰ ਗਾਲਾਂ ਕੱਢਣੀਆਂ। ਜੇ ਵਿਸਕੀ ਨਹੀਂ ਮਿਲਦੀ ਸੀ ਤਾਂ ਤਿੰਨ ਤਿੰਨ ਬੋਤਲਾਂ ਵਾਈਨ ਦੀਆਂ ਪੀਂਦੇ ਮੈਂ ਇਸ ਇਨਸਾਨ ਨੂੰ ਵੇਖਿਆ, ਔਰ ਸ਼ਰਾਬ ਪੀ ਕੇ ਬਹੁਤ ਜ਼ਿਆਦਾ ਅਤਿਆਚਾਰ ਕਰਨ ਦੀ ਕੋਸ਼ਿਸ਼ ਕੀਤੀ।
ਮੈਨੂੰ ਲੱਗਦਾ ਸੀ ਕਿ ਮੈਨੂੰ ਖੁਸ਼ੀ ਕਦੀ ਮਿਲ ਨਹੀਂ ਸਕਦੀ। ਮੈਨੂੰ ਲੱਗਦਾ ਸੀ ਕਿ ਕੋਈ ਹੋਪ ਹੀ ਨਹੀਂ ਹੈਗੀ ਹੈ ਫਿਊਚਰ ਲਈ, ਕਿ ਮੇਰੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਗੁਜ਼ਰ ਜਾਣੀ ਹੈ, ਕਿ ਮੈਂ ਹਮੇਸ਼ਾ ਇਸ ਤਰ੍ਹਾਂ ਹੀ ਰਹਾਂਗੀ ਦਬੀ ਦਬੀ ਐਂਡ ਵਿਦਆਊਟ ਐਨੀ ਵੋਇਸ ਆਫ ਮਾਈ ਓਨ।
ਮੇਰੇ ਘਰ ਦੇ ਮੈਨੂੰ ਫੋਨ ਕਰਦੇ ਸੀ, ਮੰਮੀ ਹੋਰੀ ਫੋਨ ਕਰਦੇ ਸੀ, ਕਦੇ ਮੇਰੀ ਗੱਲ ਕਰਵਾ ਦਿੰਦੇ ਸੀ, ਕਦੇ ਨਹੀਂ ਕਰਵਾਉਂਦੇ ਸੀ। ਘਰ ਦੇ ਫੋਨ ਤੇ ਮੈਨੂੰ ਪੁੱਛਦੇ ਹੁੰਦੇ ਸੀ ਤੇਰਾ ਕੀ ਹਾਲ ਹੈ, ਮੈਂ ਕਦੇ ਉਹਨਾਂ ਨੂੰ ਫੋਨ ਤੇ ਕਦੇ ਨਹੀਂ ਕਿਹਾ ਕਿ ਮੈਂ ਠੀਕ ਨਹੀਂ ਹਾਂ ਜਾਂ ਮੈਂ ਔਖੀ ਹਾਂ ਜਾਂ ਕੁਛ ਹੋਰ ਹੈ। ਮੇਰੀ ਮੰਮੀ ਨੂੰ ਸਭ ਤੋਂ ਪਹਿਲਾਂ ਮੇਰੇ ਦੁੱਖ ਦਾ ਸਮਝ ਲੱਗ ਗਈ ਸੀਗੀ ਕਿ ਕੁਛ ਗੜਬੜ ਹੈ, ਕਿਉਂਕਿ ਮੈਂ ਹਮੇਸ਼ਾ ਖੁਸ਼ ਰਹਿਣ ਵਾਲਾ ਬੰਦਾ ਸੀ, ਬਹੁਤ ਚੇਂਜ ਹੋਈ ਹੈ। ਮੈਂ ਉਹ ਬੰਦਾ ਹੀ ਨਹੀਂ ਸੀ ਰਹਿ ਗਿਆ ਜਿਹੜਾ ਮੈਂ ਮੈਰਿਜ ਤੋਂ ਪਹਿਲਾਂ ਹੁੰਦੀ ਸੀ। ਬਹੁਤ ਹੀ ਆਪਣੇ ਵਿੱਚ ਕੌਨਫੀਡੈਂਸ ਸੀ ਮੈਨੂੰ, ਜਿਹੜਾ ਸਾਰਾ ਟੁੱਟ ਗਿਆ ਸੀਗਾ। ਆਈ ਵਾਜ਼ ਅ ਸ਼ੈਟਰਡ ਪਰਸਨ।
ਇਹ ਸਾਰੀਆਂ ਕੁੜੀਆਂ ਇੱਕ ਦਿਨ ਇੰਡੀਆ ਆਪਣੇ ਬਾਬੁਲ ਦਾ ਘਰ ਛੱਡ ਕੇ ਅੱਖਾਂ ਵਿੱਚ ਵੱਡੇ ਵੱਡੇ ਸੁਪਨੇ ਲੈ ਕੇ ਆਸਟ੍ਰੇਲੀਆ ਆਈਆਂ ਸਨ, ਪਰ ਉਹਨਾਂ ਅੱਖਾਂ ਨੂੰ ਕੇਵਲ ਹੰਝੂਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ। ਕਈ ਕੁੜੀਆਂ ਲਈ ਗੱਲ ਵੱਧਦੀ ਵੱਧਦੀ ਇੱਥੇ ਤੀਕਰ ਆ ਗਈ ਕਿ ਉਹਨਾਂ ਨੇ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ।
ਕਿਤੇ ਨਾ ਕਿਤੇ ਆਪਣੇ ਆਪ ਵਿੱਚ ਗਿਲਟ ਲੱਗਦਾ ਸੀ ਕਿ ਸ਼ਾਇਦ ਮੈਂ ਹੀ ਗਲਤ ਹਾਂ, ਕਿ ਹਸਬੈਂਡ ਨਹੀਂ ਹੈ, ਇਨ ਲੋਸ ਵੱਲੋਂ ਸਪੋਰਟ ਨਹੀਂ ਹੈ, ਪੇਰੈਂਟਸ ਤੇ ਮੈਂ ਇੱਕ ਬੋਝ ਹਾਂ, ਕਿ ਸੋਸਾਇਟੀ ਵਾਲੇ ਇੱਕ ਕਿਨਾਰਾ ਰੱਖਦੇ ਨੇ। ਸ਼ਾਇਦ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਤੇ ਮੇਰੇ ਬੱਚੇ ਸਹੀ ਨਹੀਂ ਹਾਂ। ਮੈਂ ਬੋਲਣਾ ਵੀ ਬੰਦ ਕਰਤਾ ਸੀ ਲੋਕਾਂ ਨਾਲ, ਜ਼ਿਆਦਾ ਆਪਣੇ ਆਪ ਵਿੱਚ ਰਹਿਣਾ, ਕਿਤੇ ਨਹੀਂ ਜਾਣਾ, ਕਮਰੇ 'ਚ ਬਸ ਬੈਠੇ ਰਹਿਣਾ। ਇੱਕ ਐਸਾ ਟਾਈਮ ਵੀ ਆਇਆ ਸੀ ਕਿ ਮੈਂ ਇੰਨਾ ਡਿਪਰੈਸ ਸੀਗੀ ਕਿ ਮੈਂ ਸੁਸਾਈਡ ਕਰਨ ਦਾ ਸੋਚ ਚੁੱਕੀ ਸੀ। ਦੋ ਤਿੰਨ ਮਹੀਨੇ ਇਹੋ ਜਿਹੇ ਸੀ ਕਿ ਮੈਂ ਬਸ ਇਹੀ ਸ਼ੋਪਿੰਗ ਸੈਂਟਰਸ ਵਿੱਚ ਜਾ ਕੇ ਦੇਖਦੀ ਸੀ ਕਿ ਕਿਹੜਾ ਪੋਇਜ਼ਨ ਜ਼ਿਆਦਾ ਸਟਰੋਂਗ ਹੁੰਦਾ ਹੈ, ਕਿ ਬਚਣਾ ਨਹੀਂ ਚਾਹੀਦਾ, ਬਸ ਕਿ ਮੈਂ ਅਤੇ ਮੇਰੇ ਬੇਟਾ ਦੋਨੋਂ ਲੈ ਲਾਂਗੇ।
ਔਰ ਮੈਂ ਮਹਿਸੂਸ ਕਰਦੀ ਸੀਗੀ ਜਦੋਂ ਮੇਰਾ ਰੋਣਾ ਨਿਕਲਦਾ ਹੁੰਦਾ ਸੀ, ਕੋਈ ਦਿਨ ਇਸ ਤਰ੍ਹਾਂ ਦਾ ਨਹੀਂ ਸੀ ਨਿਕਲਿਆ ਜਿਸ ਦਿਨ ਰਾਤ ਨੂੰ ਮੈਂ ਰੋਏ ਬਗੈਰ ਸੁੱਤੀ ਹੋਵਾਂ। ਮੇਰੀ ਇਹ ਨਿੱਤ ਦੀ ਰੁਟੀਨ ਹੀ ਬਣ ਗਈ ਸੀਗੀ ਕਿ ਅੱਜ ਗਾਲਾਂ ਪਈਆਂ, ਰੋਟੀ ਫਿਰ ਵੀ ਖਾਣੀ ਹੈ ਕਿਉਂਕਿ ਜਿਉਣਾ ਬੱਚਿਆਂ ਦੇ ਵਾਸਤੇ। ਕਦੇ ਸੋਚ ਲੈਂਦੇ ਸੀ ਵੀ ਮੈਂ ਸੁਸਾਈਡ ਕਮਿਟ ਕਰ ਲੈਂਦੀ ਹਾਂ, ਪਰ ਮੈਨੂੰ ਤਾਂ ਸੁਸਾਈਡ ਕਮਿਟ ਕਰਨ ਵਾਸਤੇ ਵੀ ਕੋਈ ਰਸਤਾ ਨਹੀਂ ਸੀ ਲੱਭਦਾ। ਫਰੈਂਡ ਸਰਕਲ ਮੇਰਾ ਕੋਈ ਨਹੀਂ ਸੀ। ਮੇਰੀ ਆਸਟ੍ਰੇਲੀਆ ਦੇ ਵਿੱਚ ਜੇ ਮੈਂ ਕਹਾਂ ਕਿ ਕੋਈ ਫਰੈਂਡ ਸੀ ਤਾਂ ਸਿਰਫ ਇੱਕ ਲੇਡੀ ਸੀ, ਵਾਈਟ ਲੇਡੀ ਸੀ। ਅੱਜ ਤੱਕ ਮੈਨੂੰ ਕਿਸੇ ਨੇ ਹੈਲਪ ਨਹੀਂ ਕੀਤੀ।
ਆਰਜ਼ੂ, ਮਲਵਿੰਦਰ, ਸੀਮਾ ਤੇ ਆਰਤੀ ਦੀਆਂ ਗੱਲਾਂ ਸੁਣ ਕੇ ਦਿਲ ਨੂੰ ਸੱਟ ਲੱਗਦੀ ਹੈ, ਪਰ ਇਹ ਸਵਾਲ ਵੀ ਉੱਠਦਾ ਹੈ ਕਿ ਜਦ ਹਾਲਾਤ ਇਤਨੇ ਬਦਤਰ, ਇਤਨੇ ਖਰਾਬ ਹੁੰਦੇ ਹਨ ਤਾਂ ਵਿਕਟਿਮਸ ਕਰ ਨੂੰ ਛੱਡ ਕਿਉਂ ਨਹੀਂ ਦਿੰਦੇ? ਉਸ ਜੰਗ ਦੇ ਮੈਦਾਨ ਵਿੱਚ ਕਿਉਂ ਨਿਹੱਥੇ ਸਿਪਾਹੀ ਵਾਂਗ ਲੜਦੇ ਰਹਿੰਦੇ ਹਨ ਅਤੇ ਕਈ ਵਾਰ ਬੇਮੌਤੇ ਮਾਰੇ ਵੀ ਜਾਂਦੇ ਹਨ?
ਇਹ ਆਪਣਾ ਕਲਚਰ ਹੈ, ਇਹ ਆਪਣਾ ਕਲਚਰ। ਆਪਾਂ ਨੂੰ ਜਿਵੇਂ ਕਿਹਾ ਜਾਂਦਾ ਕਿ ਤੁਸੀਂ ਐਡਜਸਟ ਕਰੋ, ਔਰ ਆਪਣੀ ਕਮਿਊਨਿਟੀ ਕਿਸੇ ਹੱਦ ਤੱਕ ਇਹ ਵੀ ਕਹਿੰਦੀ ਹੈ ਵੀ ਤੂੰ ਨਾ ਛੱਡੀ, ਉਹ ਜੋ ਮਰਜ਼ੀ ਕਰ ਰਿਹਾ ਪਰ ਤੂੰ ਨਾ ਛੱਡੀ। ਮੈਂ ਇਸ ਕਰਕੇ ਰਹੀ ਗਈ ਕਿਉਂਕਿ ਬੱਚੇ ਹੋ ਗਏ। ਬੱਚੇ ਹੋਏ ਫਿਰ ਤੁਸੀਂ ਇੱਕ ਤਰ੍ਹਾਂ ਨਾਲ ਡਿਪੈਂਡੈਂਟ ਹੋ ਜਾਂਦੇ ਹੋ ਉਹ ਜਿਹੇ ਇਨਸਾਨ 'ਤੇ ਕਿ ਹੁਣ ਤੁਸੀਂ ਬੱਚਿਆਂ ਦੇ ਨਾਲ ਘਰੇ ਰਹਿਣਾ ਕਿਉਂਕਿ ਉਹ ਤੁਹਾਨੂੰ ਜੋਬ ਨਹੀਂ ਕਰਨ ਦੇ ਰਿਹਾ, ਤਾਂ ਤੁਸੀਂ ਬੱਚਿਆਂ ਨੂੰ ਕਿਵੇਂ ਪਾਲਣਾ? ਹੁਣ ਮੈਂ ਕਰ ਰਹੀ ਹਾਂ, ਪਰ ਉਸ ਟਾਈਮ ਦੇ ਉੱਤੇ ਮੇਰੇ ਵਾਸਤੇ ਇਹ ਬਹੁਤ ਔਖਾ ਸਟੈਪ ਸੀਗਾ। ਮੈਨੂੰ ਨਹੀਂ ਪਤਾ ਸੀ ਮੈਂ ਕੀ ਕਰ ਸਕਦੀ ਹਾਂ। ਇੱਕ ਵਾਰੀ ਖਿਆਲ ਪਹਿਲਾਂ ਵੀ ਆਇਆ ਸੀ, ਪਰ ਉਸ ਟਾਈਮ 'ਤੇ ਜਿਵੇਂ ਆਪਣਾ ਕਲਚਰ ਕਹਿੰਦਾ, ਆਪਣੇ ਪੇਰੈਂਟਸ ਕਹਿੰਦੇ ਆ ਕਿ ਛੇਤੀ ਦੇ ਨੇ, ਐ ਨਹੀਂ ਸੋਚੀਦਾ, ਐਡਜਸਟ ਕਰੀਦਾ। ਸੋ ਐਡਜਸਟ ਕਰਦੇ ਕਰਦੇ ਮੈਂ ਇੰਨੇ ਸਾਲ ਕੱਢਤੇ।
ਕੋਈ ਖੁਸ਼ੀ ਨਹੀਂ ਮਿਲ ਰਹੀ ਸੀ ਵਿਆਹ ਤੋਂ, ਦੀ ਓਨਲੀ ਰੀਜ਼ਨ ਬੱਚਾ ਕਰਕੇ। ਸਾਰੇ ਕਹਿੰਦੇ ਨੇ ਕਿ ਨੋ, ਬੱਚਾ ਕਰਕੇ ਟਰਾਈ ਕਰੋ, ਕੋਸ਼ਿਸ਼ ਕਰੋ, ਸਭ ਠੀਕ ਹੋ ਜਾਏਗਾ, ਟਾਈਮ ਦਿਓ, ਟਾਈਮ ਦਿਓ, ਯੂ ਕੀਪ ਗੋਇੰਗ, ਯੂ ਕੀਪ ਟਰਾਈ ਟੂ ਮੇਕ ਇਟ ਵਰਕ। ਮੈਨੂੰ ਕਾਫੀ ਲੋਕਾਂ ਨੇ ਕਿਹਾ ਕਿ ਉਹ ਸ਼ਾਦੀ ਤੋੜਨਾ ਈਜ਼ੀ ਹੈਗਾ, ਯੂ ਨੋ, ਬਣਾਉਣਾ ਮੁਸ਼ਕਿਲ, ਬਟ ਦੈਟਸ ਨੋਟ ਟਰੂ। ਇਟਸ ਹਾਰਡਰ ਟੂ ਵਾਕ ਅਵੇ ਦੈਨ ਟੂ ਲਿਵ ਇਨ ਇਟ। ਇਟਸ ਵੈਰੀ ਈਜ਼ੀ ਟੂ ਲਿਵ ਇਨ ਅ ਮੈਰਿਜ ਬਿਕੋਜ਼ ਇਟ ਹੈਜ਼ ਅ ਲੋਟ ਆਫ ਕਨਵੀਨੀਅੰਸਿਸ। ਇਟਸ ਹਾਰਡਰ ਟੂ ਵਾਕ ਅਵੇ।
ਮਨਪ੍ਰੀਤ ਸਭ ਵਿੱਚ ਜੋਬ ਕਰਦੀ ਸੀ ਤੇ ਨਾਲ ਦੀ ਨਾਲ ਆਪਣੀ ਸਟੱਡੀ ਕਰਦੀ ਸੀ। ਹੱਥ ਉਹਨੇ ਅਗਸਤ 2009 ਵਿੱਚ ਚੁੱਕਿਆ ਸੀ ਉਹਦੇ ਤੇ। ਮਨਪ੍ਰੀਤ ਨੇ ਮੈਨੂੰ ਦੱਸਿਆ ਕਿ ਸਾਡੀ ਬਹੁਤ ਜ਼ਿਆਦਾ ਲੜਾਈ ਹੋਈ, ਇਹਨੇ ਮੈਨੂੰ ਬਹੁਤ ਜ਼ਿਆਦਾ ਮਾਰਿਆ, ਸਿਰ ਕਾਫੀ ਜ਼ਿਆਦਾ ਵਾਰੀ ਦੀਵਾਰ 'ਚ ਲੱਗਿਆ ਤੇ ਉਹਦੇ ਕਾਫੀ ਸੱਟਾਂ ਵੀ ਲੱਗੀਆਂ ਹੋਈਆਂ ਸੀ ਜਿਹੜੀਆਂ ਕਿ ਮੈਂ ਖੁਦ ਦੇਖੀਆਂ। ਉਹਦੇ ਅੱਖ ਦੇ ਨੀਚੇ ਕਾਫੀ ਵੱਡਾ ਨਿਸ਼ਾਨ ਸੀ ਜਿੱਥੇ ਬੈਂਡੇਜ ਕੀਤਾ ਹੋਇਆ ਸੀ ਉਹਨੇ। ਤੇ ਫਿਰ ਮੈਂ ਉਹਨੂੰ ਉਸੇ ਟਾਈਮ ਸੁਜੈਸਟ ਕੀਤਾ, ਲੈਟਸ ਗੋ ਟੂ ਦੀ ਪੁਲਿਸ ਸਟੇਸ਼ਨ, ਇਟਸ ਟੂ ਮੱਚ ਨਾਓ, ਜੇ ਉਹਨੇ ਤੈਨੂੰ ਮਾਰਿਆ ਤਾਂ ਆਪਾਂ ਨੂੰ ਪੁਲਿਸ 'ਚ ਕੰਪਲੇਂਟ ਕਰਨੀ ਚਾਹੀਦੀ ਹੈ। ਪਰ ਮਨਪ੍ਰੀਤ ਨੇ ਮੈਨੂੰ ਇਹ ਕਿਹਾ ਕਿ ਡੋਂਟ ਵਰੀ ਅਬਾਊਟ ਐਨੀਥਿੰਗ, ਹੀ ਇਜ਼ ਮਾਈ ਹਸਬੈਂਡ, ਪ੍ਰੋਬੇਬਲੀ ਬਿਲਕੁਲ ਠੀਕ ਹੋ ਜਾਏਗਾ ਕੁਛ ਟਾਈਮ ਬਾਅਦ, ਸ਼ਾਇਦ ਉਹ ਸਮਝਣ ਲੱਗ ਜਾਏਗਾ ਕਿ ਇੱਕ ਹਸਬੈਂਡ ਅਤੇ ਵਾਈਫ ਦਾ ਕੀ ਰਿਲੇਸ਼ਨ ਹੁੰਦਾ। ਉਹਨੂੰ ਲਾਸਟ ਨਾਈਟ ਮਹਿਸੂਸ ਹੋਇਆ ਸੀਗਾ ਕਿ ਮੈਨੂੰ ਹੁਣ ਕੋਈ ਨਾ ਕੋਈ ਸਟੈਪ ਲੈਣਾ ਚਾਹੀਦਾ, ਕਿਉਂਕਿ ਮੈਂ ਹੀ ਲਾਸਟ ਨਾਈਟ ਉਹਨੂੰ ਸੁਜੈਸਟ ਕੀਤਾ ਸੀ, ਜਿਸ ਨਾਈਟ ਉਹਦੀ ਡੈਥ ਹੋਈ ਮੈਂ ਹੀ ਉਹਨੂੰ ਸੁਜੈਸਟ ਕੀਤਾ ਸੀ ਕਿ ਤੂੰ ਇਹਦੇ ਨਾਲ ਬਿਲਕੁਲ ਵੀ ਨਾ ਰਹਿ, ਇੱਥੇ ਮੇਰੇ ਕੋਲ ਆ ਜਾਓ ਔਰ ਆਪਾਂ ਦੋਨੋਂ ਰਹਿ ਕੇ ਇਸ ਗੱਲ ਨੂੰ ਸੋਰਟ ਆਊਟ ਕਰਦੇ ਹਾਂ। ਉਹ ਕਦੇ ਵੀ ਮੇਰੇ ਕੋਲ ਆ ਕੇ ਨਹੀਂ ਰਹੇ ਕਿਉਂਕਿ ਉਹਨਾਂ ਨੂੰ ਹਮੇਸ਼ਾ ਇਹੀ ਲੱਗਿਆ ਕਿ ਆਪਾਂ ਆਪਣੇ ਪੇਰੈਂਟਸ ਤੋਂ ਬਹੁਤ ਦੂਰ ਰਹਿ ਰਹੇ ਹਾਂ, ਇਸ ਕਰਕੇ ਜੇ ਅਸੀਂ ਅਲੱਗ ਅਲੱਗ ਰਹਾਂਗੇ ਤਾਂ ਸਰਵਾਈਵ ਕਰਨਾ ਮੁਸ਼ਕਿਲ ਹੈ, ਇਸ ਲਈ ਸਾਨੂੰ ਦੋਨਾਂ ਨੂੰ ਇਕੱਠੇ ਹੀ ਰਹਿਣਾ ਚਾਹੀਦਾ ਹੈ ਔਰ ਇਕੱਠੇ ਹੀ ਸਾਰੇ ਮੈਟਰ ਸੋਰਟ ਆਊਟ ਕਰਨੇ ਚਾਹੀਦੇ ਆ। ਮੈਂ ਵੀ ਉਹਨਾਂ ਦੇ ਘਰ ਜਾ ਕੇ ਬਹੁਤ ਵਾਰੀ ਸਮਝਾਇਆ ਚਮਨਜੋਤ ਨੂੰ ਕਿ ਤੁਸੀਂ ਠੀਕ ਰਹਿਣਾ ਸ਼ੁਰੂ ਕਰੋ, ਇੱਕ ਲਾਈਫ ਹੈ, ਇਹਨੂੰ ਇੰਜੋਏ ਕਰੋ, ਕਿਉਂ ਤੁਸੀਂ ਹਮੇਸ਼ਾ ਲੜਦੇ ਰਹਿੰਦੇ ਹੋ। ਪਰ ਉਹਨੇ ਮੈਨੂੰ ਹਮੇਸ਼ਾ ਕਿਹਾ ਕਿ ਮੈਂ ਕੋਸ਼ਿਸ਼ ਕਰੂੰਗਾ ਆਪਣੇ ਆਪ ਨੂੰ ਸੁਧਾਰਨ ਦੀ, ਪਰ ਉਹ ਦਿਨ ਕਦੇ ਵੀ ਨਹੀਂ ਆਇਆ।
ਇਹ ਆਵਾਜ਼ਾਂ ਸਨ ਸੀਮਾ ਤੇ ਆਰਤੀ ਦੀਆਂ, ਅਤੇ ਅਖੀਰੀ ਤੁਸੀਂ ਸਿਡਨੀ ਤੋਂ ਜਸਪ੍ਰੀਤ ਕੌਰ ਦੀ ਆਵਾਜ਼ ਵੀ ਸੁਣੀ, ਜਿਨ੍ਹਾਂ ਦੀ 28 ਸਾਲਾ ਭੈਣ ਮਨਪ੍ਰੀਤ ਨੂੰ ਉਸ ਦੇ ਪਤੀ ਚਮਨਜੋਤ ਨੇ ਦਸੰਬਰ 2009 ਵਿਚ ਜਾਨੋਂ ਮਾਰ ਦਿੱਤਾ ਸੀ। ਸਰੀਰਕ ਹਿੰਸਾ ਤੇ ਰੋਜ਼ਾਨਾ ਲੜਾਈ ਝਗੜੇ ਦੇ ਬਾਵਜੂਦ ਜਸਪ੍ਰੀਤ ਦੀ ਭੈਣ ਮਨਪ੍ਰੀਤ ਆਪਣੇ ਪਤੀ ਚਮਨਜੋਤ ਨੂੰ ਛੱਡ ਨਾ ਸਕੀ, ਅਤੇ ਇਕ ਦਿਨ ਉਸੇ ਦਾ ਜੀਵਨ ਸਾਥੀ ਉਸ ਦਾ ਕਾਤਿਲ ਬਣ ਗਿਆ। ਪਰ ਬੀਤੇ ਦਿਨੀ ਮੈਲਬਨ ਵਿਚ ਇਕ 23 ਸਾਲਾ ਕੁੜੀ ਨੇ ਆਪਣੇ ਸ਼ੌਹਰ ਤੋਂ ਬਚਣ ਲਈ ਉਸ ਨੂੰ ਛੱਡਿਆ, ਕਾਨੂੰਨ ਅਤੇ ਅਦਾਲਤ ਦਾ ਸਹਾਰਾ ਵੀ ਲਿਆ, ਪਰ ਫਿਰ ਵੀ ਉਸ ਦੇ ਪਤੀ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਹੀ ਦਿੱਤਾ। ਇਹ ਹਾਦਸਾ 4 ਅਕਤੂਬਰ ਨੂੰ ਵਾਪਰਿਆ, ਜਦ ਅਵਜੀਤ ਸਿੰਘ ਨੇ ਆਪਣੀ ਧਰਮ ਪਤਨੀ ਸਰਗੁਣ ਰਾਗੀ ਨੂੰ ਜਾਨੋਂ ਮਾਰਿਆ, ਫਿਰ ਵਾਰਦਾਤ ਦੇ ਮੌਕੇ ਤੇ ਆਪ ਵੀ ਜਾਨ ਗਵਾਈ। ਇਹਨਾਂ ਦੇ ਵਿਆਹ ਨੂੰ ਹਾਲਾਂ 1 ਸਾਲ ਵੀ ਪੂਰਾ ਨਹੀਂ ਹੋਇਆ ਸੀ ਅਤੇ ਸਰਗੁਣ ਕੇਵਲ 5 ਮਹੀਨੇ ਪਹਿਲਾਂ ਹੀ ਮੈਲਬਨ ਆਈ ਸੀ। ਪਰ ਇੰਟਰਵੈਂਸ਼ਨ ਆਰਡਰ ਤੇ ਗੁਪਤ ਘਰ ਵਿਚ ਵੱਖਰੇ ਰਹਿਣ ਦੇ ਬਾਵਜੂਦ ਉਸ ਤੇ ਜਾਨਲੇਵਾ ਹਮਲਾ ਹੋਇਆ। ਕਿਉਂਕਿ ਇਸ ਕੇਸ ਪ੍ਰਤੀ ਕੋਰਨਰ ਦੀ ਇਨਕੁਆਇਰੀ ਚੱਲ ਰਹੀ ਹੈ ਤਾਂ ਅਸੀਂ ਜ਼ਿਆਦਾ ਤਾਂ ਗੱਲ ਨਹੀਂ ਕਰ ਸਕਦੇ, ਪਰ ਬ੍ਰੌਡ ਮੈਡੋਜ਼ ਮੈਜਿਸਟ੍ਰੇਟਸ ਕੋਰਟ ਨੇ SBS ਪੰਜਾਬੀ ਪ੍ਰੋਗਰਾਮ ਨੂੰ ਖਾਸ ਪਰਮਿਸ਼ਨ ਦਿੱਤੀ ਹੈ ਜਿਸ ਦਾ ਸਦਕਾ ਅਸੀਂ ਅਵਜੀਤ ਖਿਲਾਫ ਲਏ ਗਏ ਇੰਟਰਵੈਂਸ਼ਨ ਆਰਡਰ ਅਤੇ ਸਰਗੁਣ ਰਾਗੀ ਦੁਆਰਾ ਅਦਾਲਤ ਵਿਚ ਦਿੱਤੇ ਗਏ ਬਿਆਨ ਬ੍ਰੌਡਕਾਸਟ ਕਰ ਸਕਦੇ ਹਾਂ।